ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਤੀਜਾ। ਸ਼ਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਸ਼ਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਿੱਚੋਂ ਆਪ ਗਿਆ ਨਾਉ ਮੰਨਿਆ, ਸੱਚ ਮਿਲਾਵਾ ਹੋਏ। ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾਂ ਕਾ ਜਨਮ ਹੈ, ਤਿਨ ਮਾਨੈ ਸਭ ਕੋਏ। ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿਨਾਂ ਕਾ ਜਨਮ ਹੈ, ਤਿਨ ਮਾਨੈ ਸਭ ਕੋਏ। ਰਹਾਉ ਸ਼ਬਦੋ ਹੀ ਭਗਤ ਜਾਪਦੇ, ਜਿਨ ਕੀ ਬਾਣੀ ਸੱਚੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ, ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਇਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੀ ਆਵੈ, ਆਸਾ ਰਾਗ ਦੇ ਅੰਦਰ ਅਸ਼ਟਪਦੀਆਂ ਸ਼ਬਦ ਉਚਾਰਨ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ, ਇਸ ਪਾਵਨ ਪਵਿੱਤਰ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਸਾਡਾ ਭੁਲੇਖਾ ਦੂਰ ਕੀਤਾ ਹੈ। ਉਹ ਭੁਲੇਖਾ ਕੀ ਹੈ? ਜਦੋਂ ਆਪਾਂ ਅਜੋਕੇ ਸੰਸਾਰ ਅਤੇ ਸਮਾਜ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਸਾਰਾ ਹੀ ਸਮਾਜ ਜਾਤ ਪਾਤ ਵਿੱਚ ਵੰਡਿਆ ਹੋਇਆ ਹੈ। ਵਰਨਾ ਆਸ਼ਰਮਾਂ ਦੇ ਵਿੱਚ ਵੰਡਿਆ ਹੋਇਆ ਹੈ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਨੂੰ ਇੱਕ ਸੰਦੇਸ਼ ਦਿੱਤਾ, ਜਾਤ ਦਾ ਸੰਬੰਧ ਜਨਮ ਦੇ ਨਾਲ ਨਹੀਂ ਬਲਕਿ ਕਰਮ ਦੇ ਨਾਲ ਹੁੰਦਾ ਹੈ। ਜੇ ਮਨੁੱਖ ਚੰਗੇ ਕੰਮ ਕਰਦਾ ਹੈ ਉਹਨੂੰ ਬ੍ਰਾਹਮਣ ਆਖਿਆ ਜਾ ਸਕਦਾ ਹੈ। ਜੇ ਕੋਈ ਸੂਰ ਵੀਰਤਾ ਦੇ ਕਰਤੱਵ ਕਰਦਾ ਹੈ ਉਸ ਨੂੰ ਖੱਤਰੀ ਆਖਿਆ ਜਾ ਸਕਦਾ ਹੈ। ਜੇ ਕੋਈ ਧਰਮ ਦੀ ਕਿਰਤ ਦੁਕਾਨਦਾਰੀ ਬਿਜਨਸ ਵਪਾਰ ਕਰਦਾ ਹੈ ਉਸ ਨੂੰ ਵੈਸ਼ ਆਖਿਆ ਜਾ ਸਕਦਾ ਹੈ। ਅਤੇ ਜਿਹੜਾ ਦੂਜਿਆਂ ਦੀ ਸੇਵਾ ਕਰੇ ਉਸ ਨੂੰ ਸ਼ੂਦਰ ਆਖਿਆ ਜਾ ਸਕਦਾ ਹੈ। ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦੀ ਗਵਾਹੀ ਦਿੱਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕੋਈ ਵੀ ਜਾਤ ਪਾਤ ਵਰਨ ਆਸ਼ਰਮ ਦਾ ਆਦਮੀ ਆ ਜਾਵੇ ਔਰ ਉਹ ਇੱਕ ਬਰਾਬਰ ਹੀ ਹੈ, ਕਿਉਂ ਸਤਿਗੁਰੂ ਦਾ ਇਹ ਹੁਕਮ ਹੈ, ਹੋਏ ਅਕਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾਂ ਵਿਛਾਏ। ਗੁਰੂ ਘਰ ਦੇ ਵਿੱਚ ਸੰਗਤ ਅਤੇ ਪੰਗਤ ਔਰ ਇਹਦੀ ਬਹੁਤ ਵੱਡੀ ਮਹੱਤਤਾ ਹੈ। ਗੁਰੂ ਦੀ ਸੰਗਤ ਵਿੱਚ ਆ ਕੇ ਵੀ ਕੋਈ ਵੀ ਬੈਠ ਸਕਦਾ ਹੈ। ਚਾਰ ਵਰਨ ਇੱਕ ਵਰਨ ਕਰ ਪੈਰੀ ਪਵਨਾ ਜਗ ਵਰਤਾਇਆ। ਗੁਰੂ ਦੀ ਸੰਗਤ ਵਿੱਚ ਆ ਕੇ ਰਾਣਾ ਰੰਕ ਬਰਾਬਰੀ, ਇਹ ਗਰੀਬ ਅਤੇ ਅਮੀਰ ਦਾ ਵੀ ਪਾੜਾ ਖਤਮ ਹੋ ਜਾਂਦਾ ਹੈ। ਜਿਸ ਥਾਂ ਦੇ ਉੱਤੇ ਕੋਈ ਅਮੀਰ ਆਦਮੀ ਬੈਠਦਾ ਹੈ ਉਹਦੇ ਬਰਾਬਰ ਹੀ ਗਰੀਬ ਆਦਮੀ ਬੈਠ ਸਕਦਾ ਹੈ। ਇਸੇ ਤਰ੍ਹਾਂ ਪੰਗਤ ਦੀ ਗੱਲ ਹੈ, ਜਿੱਥੇ ਪੰਗਤ ਹੈ ਔਰ ਉੱਥੇ ਵੀ ਜਿਹੜਾ ਇੱਕ ਵਾਰੀ ਪੰਗਤ ਵਿੱਚ ਬੈਠ ਗਿਆ ਜਿੱਥੇ ਵੀ ਬੈਠ ਗਿਆ ਉਹਨੂੰ ਉਠਾਇਆ ਨਹੀਂ ਜਾ ਸਕਦਾ। ਗੁਰੂ ਦੀ ਸੰਗਤ ਅਤੇ ਪੰਗਤ ਸਾਰਿਆਂ ਲਈ ਇੱਕ ਬਰਾਬਰ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕੀਤੀ ਅਤੇ ਪੰਗਤ ਦੀ ਮਰਿਆਦਾ ਗੁਰੂ ਅਮਰਦਾਸ ਮਹਾਰਾਜ ਨੇ ਆਪ ਦ੍ਰਿੜ ਕਰਵਾਈ। ਇਤਿਹਾਸ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਇੱਕ ਅਸੂਲ ਬਣਾ ਦਿੱਤਾ, ਪਹਿਲੇ ਪੰਗਤ ਪਾਛੇ ਸੰਗਤ। ਜਿਹੜਾ ਗੁਰਸਿੱਖ ਮਾਈ ਭਾਈ ਗੁਰੂ ਦੀ ਪੰਗਤ ਵਿੱਚ ਬੈਠ ਕੇ, ਜੋ ਚਾਰੇ ਵਰਨਾਂ ਦੀ ਇੱਕੋ ਹੀ ਪੰਗਤ ਸੀ, ਇੱਕ ਸਾਂਝੀ ਵਾਲਤਾ ਅਤੇ ਮਨੁੱਖੀ ਭਾਈਚਾਰੀ ਭਾਈਚਾਰੇ ਦੇ ਬਰਾਬਰਤਾ ਦਾ ਸੰਦੇਸ਼ ਦਿੰਦੀ ਸੀ, ਜਿਹੜਾ ਗੁਰੂ ਦੀ ਪੰਗਤ ਵਿੱਚ ਆ ਕੇ ਲੰਗਰ ਛਕੇ ਉਹਨੂੰ ਹੀ ਗੁਰੂ ਦੀ ਸੰਗਤ ਵਿੱਚ ਬੈਠਣ ਦਾ ਅਧਿਕਾਰ ਸੀ। ਇੱਥੋਂ ਤੱਕ ਕਈ ਉੱਚੀ ਜਾਤ ਦੇ ਬ੍ਰਾਹਮਣ ਵੀ ਆਏ, ਕਰਮ ਕਾਂਡੀ ਵੀ ਆਏ, ਪਰ ਉਹਨਾਂ ਨੂੰ ਵੀ ਆਖਰ ਪੰਗਤ ਵਿੱਚ ਹੀ ਲੰਗਰ ਛਕਣ ਲਈ ਮਜਬੂਰ ਹੋਣਾ ਪਿਆ। ਜੇ ਹੁਣ ਅਕਬਰ ਬਾਦਸ਼ਾਹ ਵੀ ਸਤਿਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਤਾਂ ਉਸਨੂੰ ਵੀ ਪੰਗਤ ਵਿੱਚ ਬੈਠ ਕੇ, ਜਿੱਥੇ ਹੋਰ ਗਰੀਬ ਸਿੱਖ ਵੀ ਬੈਠੇ ਸਨ, ਉੱਥੇ ਹੀ ਲੰਗਰ ਛਕਣਾ ਪਿਆ। ਫਿਰ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਹੋਏ। ਇਹ ਗੁਰੂ ਅਮਰਦਾਸ ਮਹਾਰਾਜ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਨੂੰ ਅਮਲੀ ਰੂਪ ਦੇ ਵਿੱਚ ਦ੍ਰਿੜ ਕਰਵਾਇਆ। ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਹਰ ਨਾਮ ਜਨ ਕੀ ਪਤ ਹੋਏ, ਸਫਲ ਤਿੰਨਾਂ ਕਾ ਜਨਮ ਹੈ, ਤਿੰਨ ਮਾਨੈ ਸਭ ਕੋਏ। ਰਹਾਉ ਹਜ਼ੂਰ ਕਹਿੰਦੇ ਨੇ ਹਰ ਹਰ ਨਾਮ ਜਨ ਕੀ ਪਤ ਹੋਏ। ਜਿਹੜਾ ਵਾਹਿਗੁਰੂ ਦਾ ਜਨਦਾਸ ਹੈ ਉਹ ਚਾਹੇ ਕਿਸੇ ਜਾਤ ਵਿੱਚ ਹੋ ਸਕਦਾ, ਕਿਸੇ ਬਰਾਦਰੀ ਵਿੱਚ ਹੋ ਸਕਦਾ, ਕਿਸੇ ਦੇਸ਼, ਕਿਸੇ ਨਸਲ, ਕਿਸੇ ਕੌਮ, ਕਿਸੇ ਮਜ਼ਹਬ ਦੇ ਵਿੱਚ ਵੀ ਹੋ ਸਕਦਾ। ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਜਨ ਦੀ ਸ਼ੋਭਾ, ਜਨ ਦੀ ਪਤ ਇੱਜ਼ਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਕਰਕੇ ਹੁੰਦੀ ਹੈ। ਸਫਲ ਤਿੰਨਾਂ ਕਾ ਜਨਮ ਹੈ, ਹਜ਼ੂਰ ਕਹਿੰਦੇ ਉਹਨਾਂ ਮਹਾਂਪੁਰਖਾਂ ਦਾ ਜਨਮ ਸਫਲ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, जन आवन का एह सुआओ, जन का संचित आवे नाओ, आप मुक्त मुक्त करे संसार, नानक तिस जन को सदा नमस्कार। हजूर फरमाउंदे ने उन्हां महापुरखां दा जन्म सफल है, तिन माने सब कोई, ते फिर उन्हां महापुरखां नूं पाई सब कोई, सारे लोक मनदे ने। भाव चाहे कोई नीवी जात विच पैदा होया ते चाहे उच्ची जात विच, जिसने अकाल पुरख वाहिगुरु दा नाम जपिया और उन्हूं सब ने मनिया है। कबीर भगत नामदेव भगत रविदास जी वाल्मीक रिखी अते होर अनेकां ऐसे भगतां दे नाम आउंदे हन जिन्हां ने नीवी जात विच पैदा होके अकाल पुरख वाहिगुरु दा नाम जपिया है, पर उन्हां नूं सब ने मन्निया है, सब ने प्रवान कीता है, सब ने सत्कार दिता है। लोहण आरंभ तो धन गुरु अमरदास महाराज सच्चे पातशाह भई भगतां कोलों केड़ी चीज़ हुंदी है जिस करके उन्हां दा सब दुनिया दे विच सत्कार हुंदा है, उहदा सानूं जवाब दे रहे हन। आप संगतां प्रेम दे नाल शब्द दी विचार सुनो ते एक वारी प्यार दे नाल आखो सतनाम श्री वाहे गुरु साहिब जीओ। आसा महला तीजा, शब्दो ही भगत जाप दे जिनकी बाणी सच्ची हो। आसा राग दे अंदर तीजे पातशाह गुरु अमरदास महाराज फरमाउंदे हन, शब्दो ही भगत जापते, गुरमुखो गुरु के शब्द द्वारा ही। भाव जिन्हां ने गुरु दे कोलों उपदेश लिया ते उसनू कमाया है। शब्द तो मुराद गुरु उपदेश दी भी है ते शब्द तो मुराद नाम मंत्र दी भी है। शब्दो ही भगत जापते, गुर उपदेश द्वारा ही नाम दी कमाई करके भगत सारे संसार दे विच जाने जांदे हन जिनकी बाणी सच्ची होए। हजूर कहिंदे पाए जिन्हां दी बाणी भी सच्ची हुंदी है ओह महापुरख जो भी अपने मुहों बचन कह दिंदे हन। नानक दास मुखते जो बोलै इहां उहां सच होवै ओह फिर बचन अटल हुंदा। सतगुरु महाराज दे बचन ने साध बचन अटलादा, साधु बोलै सहज सुभाए साध का बोलिया बिरथा ना जाए। उन्हां महापुरखां दी बाणी कई हर गल सच्ची हुंदी है। उहदा की कारण? उहदा कारण यह भी है, संतन की सुन साची साखी सो बोलै जो पेखै आखी। उन्हां महापुरखां दी ये सच्ची साखी है, एक सच्ची गुआही है। महापुरख ओ गल आखदे ने जो उन्हां ने अपनियां अखां दे नाल देखी हुंदी है, भाव जो उन्हां दा अपना अनुभव हुंदा है, अपना तजर्बा हुंदा है, उहदे आधार ते ही ओ हर गल आखदे ने। सुनी सुनाई पढ़ी पढ़ाई गल नहीं आखदे, जो ओ कमाउंदे ने अपने जीवन दा तजर्बा लोकां नूं दसदे ने। इस लिए उन्हां महापुरखां दी कई होई बाणी सच्ची हुंदी है। विचों आप गया नाउ मन्निया सच मिलावा होय, उन्हां गुरमुखां ने नाउ मन्निया, नाम नूं मन्निया है, नाम दी कमाई कीती है। विचों आप गया जिसदा सदका उन्हां दे मन विचों आपा पाव हंकार चलिया गया। सच मिलावा होय, जदों हंकार चलिया जावे ते फिर सच नाल मिलाप हो जांदा। सच की है? परमात्मा। दिन रव चलै निसस चलै तारका लख पलोए, मुकाम ओही एक है नानका सच बगोए। जिहड़ा कदी नाश होण वाला नहीं, ऐसा जो अकाल पुरख वाहिगुरु सच स्वरूप है, गुरमुखां दा उस सच दे नाल मिलाप हो जांदा है। हर हर नाम जन की पत होए, सफल तिना का जन्म है तिन मन सब कोए रहाओ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੀ ਜਿਹੜੇ ਵਾਹਿਗੁਰੂ ਦੇ ਦਾਸ ਨੇ, ਸੰਤ, ਭਗਤ, ਗੁਰਸਿੱਖ, ਮਹਾਂਪੁਰਖ ਨੇ, ਉਹਨਾਂ ਦੀ ਲੋਕ ਅਤੇ ਪ੍ਰਲੋਕ ਵਿੱਚ ਪਤ ਇੱਜ਼ਤ ਹੁੰਦੀ ਹੈ ਔਰ ਉਹਨਾਂ ਮਹਾਂਪੁਰਖਾਂ ਦਾ ਜਨਮ ਵੀ ਸਫਲ ਹੈ। ਤਿੰਨ ਮਨ ਹੈ ਸਭ ਕੋਈ, ਅਤੇ ਫਿਰ ਉਹਨਾਂ ਨੂੰ ਸਭ ਕੋਈ ਹਰ ਬਰਾਦਰੀ ਦਾ, ਹਰ ਕੌਮ ਦਾ ਬੰਦਾ ਮੰਨਦਾ ਹੈ। ਜਿੰਨੇ ਵੀ ਵੱਡੇ ਵੱਡੇ ਮਹਾਂਪੁਰਖ ਨੇ ਉਹਨਾਂ ਨੂੰ ਸਾਰੇ ਸੰਸਾਰ ਨੇ ਮੰਨਿਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਉਹਦੇ ਵਿੱਚ 6 ਸਤਿਗੁਰੂ ਸਾਹਿਬਾਨ ਦੀ ਬਾਣੀ ਤੋਂ ਇਲਾਵਾ 15 ਹੋਰਨਾਂ ਮਹਾਂਪੁਰਖਾਂ ਭਗਤਾਂ ਦੀ ਬਾਣੀ ਵੀ ਦਰਜ ਕੀਤੀ। ਤਿੰਨ ਮਨ ਹੈ ਸਭ ਕੋਈ, ਤਾਂ ਕਿ ਉਹਨਾਂ ਸਾਰੇ ਮਹਾਂਪੁਰਖਾਂ ਦਾ ਮਾਨ ਸਨਮਾਨ ਕੀਤਾ ਜਾ ਸਕੇ। ਅਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 17 ਪੱਟਾਂ ਦੀ ਬਾਣੀ ਵੀ ਦਰਜ ਕੀਤੀ, 4 ਗੁਰਸਿੱਖਾਂ ਦੀ ਬਾਣੀ ਵੀ ਚੜ੍ਹਾਈ। ਇਸ ਢੰਗ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਉਹਨਾਂ ਭਗਤਾਂ ਦਾ, ਜਿਨ੍ਹਾਂ ਦਾ ਸਿੱਖ ਧਰਮ ਨਾਲ ਵੀ ਕੋਈ ਸਰੋਕਾਰ ਨਹੀਂ ਸੀ, ਕੋਈ ਮੁਸਲਮਾਨ ਸੀ, ਕੋਈ ਵੈਸ਼ਨੋ ਸੀ, ਕੋਈ ਹਿੰਦੂ ਸੰਪਰਦਾਇ ਨਾਲ, ਵੈਰਾਗੀ ਸੰਪਰਦਾਇ ਨਾਲ ਸੰਬੰਧ ਰੱਖਦਾ ਸੀ, ਪਰ ਹਜ਼ੂਰ ਨੇ ਜਿਨ੍ਹਾਂ ਭਗਤਾਂ ਨੇ ਭਗਤੀ ਕਰਕੇ ਉਸ ਵਾਹਿਗੁਰੂ ਦੇ ਦਰ ਰਸਾਈ ਹਾਸਲ ਕਰ ਲਈ, ਚਾਹੇ ਉਹ ਕਿਸੇ ਜਾਤ ਵਿੱਚੋਂ ਸਨ, ਕਿਸੇ ਕੌਮ ਦੇ ਵਿੱਚੋਂ ਸਨ, ਕਿਸੇ ਦੇਸ਼ ਇਲਾਕੇ ਵਿੱਚ ਪੈਦਾ ਹੋਏ, ਇਹ ਗੱਲਾਂ ਸਾਰੀਆਂ ਛੱਡ ਕੇ ਅਤੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ। ਤਿੰਨ ਮਨ ਹੈ ਸਭ ਕੋਈ। ਹੁਣ ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਉਹਨਾਂ ਸਾਰੇ ਭਗਤਾਂ ਦੀ ਬਾਣੀ ਵੀ ਨਾਲ ਪੜ੍ਹੀ ਜਾਂਦੀ ਹੈ। ਜਦੋਂ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ ਤਾਂ ਉਹਨਾਂ ਸਾਰੇ ਭਗਤਾਂ ਨੂੰ ਵੀ ਆਪਾਂ ਪ੍ਰਣਾਮ ਕਰਦੇ ਹਾਂ। ਤਿੰਨ ਮਨ ਹੈ ਸਭ ਕੋਈ। ਇਉਂ ਉਹਨਾਂ ਮਹਾਂਪੁਰਖਾਂ ਨੂੰ ਪਾਈ ਸਭ ਦੁਨੀਆਂ ਮੰਨਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਹਉਮੈ ਮੇਰਾ ਜਾਤ ਹੈ ਅਤ ਕ੍ਰੋਧ ਅਭਿਮਾਨ। ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਹਉਮੈ ਅਤੇ ਮੇਰਾ ਝੂਠੀ ਮੇਰ ਤੇਰ ਵਿੱਚ ਫਸਿਆ ਹੋਇਆ ਹੈ, ਜਾਤ ਹੈ, ਬਈ ਉਹ ਸਮਝ ਲਓ ਉਹ ਕਿਸੇ ਜਾਤੀ ਦੇ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ, ਅਥਵਾ ਹਉਮੈ ਮੇਰਾ ਜਾਤ ਹੈ, ਹਉਮੈ ਅਤੇ ਮੇਰਾ ਜਿਹੜੀ ਝੂਠੀ ਮੇਰ ਤੇਰ ਹੈ, ਬਈ ਇਸ ਤੋਂ ਅੱਗੇ ਜਾਤ ਪੈਦਾ ਹੁੰਦੀ ਹੈ। ਮਨੁੱਖ ਦੇ ਅੰਦਰ ਜਦੋਂ ਮੈਂ ਅਤੇ ਮੇਰ, ਹਉਮੈ ਅਤੇ ਮੇਰਾ ਦਾ ਭਾਵ ਉਂਗਰਦਾ ਹੈ ਔਰ ਉਸ ਤੋਂ ਅੱਗੇ ਜਾਤ ਪੈਦਾ ਹੋ ਜਾਂਦੀ ਹੈ, ਅਤ ਕ੍ਰੋਧ ਅਵਮਾਨ, ਅਤੇ ਉਸ ਜਾਤ ਦੇ ਵਿੱਚ ਫਸ ਕੇ ਮਨੁੱਖ ਦੇ ਮਨ ਦੇ ਵਿੱਚ ਬਹੁਤਾ ਕ੍ਰੋਧ ਅਤੇ ਹੰਕਾਰ ਪੈਦਾ ਹੋ ਜਾਂਦਾ ਹੈ। ਇਸ ਲਈ ਸਿੱਖ ਧਰਮ ਦੇ ਵਿੱਚ ਜਾਤ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨਹੀਂ ਪ੍ਰਵਾਨਿਆ, ਬਲਕਿ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਵੀ ਇਹ ਸਾਨੂੰ ਸੰਦੇਸ਼ ਦਿੱਤਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਉਮੈ ਮੇਰਾ ਜਾਤ ਹੈ। ਹਜ਼ੂਰ ਕਹਿੰਦੇ ਨੇ ਹਉਮੈ ਅਤੇ ਮੇਰਾ, ਮੇਰਾ ਭਾਵ ਤੋਂ ਅੱਗੇ ਜਾਤ ਪੈਦਾ ਹੁੰਦੀ ਹੈ ਅਤੇ ਜਾਤ ਸਾਨੂੰ ਤੋੜਦੀ ਹੈ ਅਤੇ ਵਾਹਿਗੁਰੂ ਦੀ ਜੋਤ ਸਾਨੂੰ ਜੋੜਦੀ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ, ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲਿਓ ਬਤਾਏ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਜਾਤ ਦਾ ਸੰਬੰਧ ਸਰੀਰ ਨਾਲ ਹੈ, ਸਰੀਰ ਨਾਸਵੰਤ ਹੈ, ਉਹਨੇ ਇੱਥੇ ਰਹਿ ਜਾਣਾ, ਇਸ ਲਈ ਜਿਹੜੀ ਜੋਤ ਹੈ ਉਹਨੇ ਅੱਗੇ ਵੀ ਨਾਲ ਜਾਣਾ, ਆਤਮਾ ਦੀ ਕੋਈ ਜਾਤ ਨਹੀਂ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਹਉਮੈ ਮੇਰਾ ਜਾਤ ਹੈ, ਵੀ ਹਉਮੈ ਅਤੇ ਮੇਰ ਤੋਂ ਅੱਗੇ ਜਾਤ ਪੈਦਾ ਹੁੰਦੀ ਹੈ, ਅਤ ਕ੍ਰੋਧ ਅਵਮਾਨ, ਅਤੇ ਮਨੁੱਖ ਜਾਤੀ ਦੇ ਹੰਕਾਰ ਵਿੱਚ ਫਸ ਕੇ ਬਹੁਤਾ ਕ੍ਰੋਧ ਅਤੇ ਹੰਕਾਰ ਦੇ ਵਸ ਹੋ ਜਾਂਦਾ ਹੈ। ਸ਼ਬਦ ਮਰੇ ਤਾਂ ਜਾਤ ਜਾਏ, ਜੋਤੀ ਜੋਤ ਮਿਲੇ ਭਗਵਾਨ। ਫਿਰ ਮਹਾਰਾਜ, ਜਾਤੀ ਭਾਵ ਕਿਸੇ ਤਰ੍ਹਾਂ ਨਾਸ਼ ਵੀ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਸ਼ਬਦ ਮਰੇ। ਗੁਰੂ ਕੇ ਸ਼ਬਦ ਦੁਆਰਾ ਮਨੁੱਖ ਜੀਵਤ ਭਾਵ ਤੋਂ ਮਰ ਜਾਵੇ, ਦੇਹ ਅਧਿਆ ਛੱਡ ਦੇਵੇ, ਤਾਂ ਉਸਦੀ ਜਾਤ ਜਾ ਸਕਦੀ ਹੈ। ਜੋਤੀ ਜੋਤ ਮਿਲੇ ਭਗਵਾਨ, ਤੇ ਫਿਰ ਉਹਦੀ ਜੋਤ ਵਿੱਚ ਪਰਮੇਸ਼ਰ ਆਪ ਆ ਕੇ ਮਿਲ ਜਾਂਦਾ। ਉਸਦੀ ਜੋਤ ਆਤਮਾ ਦੇ ਵਿੱਚ ਜੋਤੀ ਸਰੂਪ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਮਿਲਦਾ। ਤੇ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਜੋਤੀ ਜੋਤ ਮਿਲੇ ਭਗਵਾਨ, ਉਹਦੀ ਜੋਤ ਉਸ ਭਗਵਾਨ ਦੀ ਜੋਤ ਵਿੱਚ ਮਿਲ ਜਾਂਦੀ ਹੈ। ਇਹ ਵੀ ਅਰਥ, ਦੋਵੇਂ ਗੱਲਾਂ ਬਰਾਬਰੀ ਨੇ, ਵੀ ਉਸ ਵਾਹਿਗੁਰੂ ਦੀ ਜੋਤ ਉਹਦੀ ਜੋਤ ਵਿੱਚ ਆ ਕੇ ਮਿਲ ਜਾਂਦੀ ਹੈ, ਅਥਵਾ ਉਸ ਮਹਾਂਪੁਰਖ ਦੀ ਜੋਤ ਭਗਵਾਨ ਦੀ ਜੋਤ ਵਿੱਚ ਮਿਲ ਜਾਂਦੀ ਹੈ। ਪੂਰਾ ਸਤਿਗੁਰ ਭੇਟਿਆ ਸਫਲ ਜਨਮ ਹਮਾਰਾ। ਹਜ਼ੂਰ ਫਰਮਾਉਂਦੇ ਨੇ, ਭਾਈ ਸਾਨੂੰ ਤੇ ਪੂਰਾ ਸਤਿਗੁਰੂ ਮਿਲਿਆ ਹੈ, ਜਿਸ ਦੀ ਮਿਹਰ ਦੇ ਨਾਲ ਸਾਡਾ ਜਨਮ ਸਫਲਾ ਹੋ ਗਿਆ ਹੈ, ਕਿਉਂਕਿ ਪੂਰੇ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰਕੇ ਹੀ ਸਾਡਾ ਜਨਮ ਸਫਲ ਹੁੰਦਾ ਹੈ। ਨਾਮ ਨਵੇਂ ਨਿਧ ਪਾਇਆ ਭਰੇ ਅਖੁੱਟ ਭੰਡਾਰਾ। ਅਸੀਂ ਪੂਰੇ ਸਤਿਗੁਰੂ ਦੇ ਪਾਸੋਂ ਨਾਮ ਨਵੇਂ ਨਿਧ ਪਾਇਆ, ਨੌ ਨਿਧੀਆਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਪ੍ਰਾਪਤ ਕਰ ਲਿਆ, ਕਿਉਂਕਿ ਸਤਿਗੁਰੂ ਦੇ ਬਚਨ ਨੇ ਰਿੱਧ ਸਿੱਧ ਨਾਵੈ ਕੀ ਦਾਸੀ। ਰਿੱਧੀਆਂ ਸਿੱਧੀਆਂ ਨੌ ਨਿਧੀਆਂ ਨਾਮ ਦੀਆਂ ਦਾਸੀਆਂ ਨੇ। ਨਾਮ ਨਵੇਂ ਨਿਧ ਪਾਇਆ, ਉਹ ਨਾਮ ਦੀ ਨੌ ਨਿਧੀ ਨੂੰ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ। ਪਰ ਇਹ ਅਖੁੱਟ ਭੰਡਾਰਾ, ਹਜ਼ੂਰ ਕਹਿੰਦੇ ਨੇ, ਪੂਰੇ ਸਤਿਗੁਰੂ ਦੇ ਪਾਸ ਉਸ ਵਾਹਿਗੁਰੂ ਦੇ ਭਗਤੀ ਦੇ ਨਾਮ ਦੇ ਅਖੁੱਟ ਦਾ ਅਰਥ ਹੈ ਨਾ ਮੁੱਕਣ ਵਾਲੇ ਭੰਡਾਰ ਭਰੇ ਹੋਏ ਨੇ। ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਐਸੇ ਜਿਹੜੇ ਭਗਤੀ ਦੇ ਨਾਮ ਦੇ ਅਖੁੱਟ ਖਜ਼ਾਨੇ ਨੇ, ਉਹ ਭਾਈ ਸਤਿਗੁਰੂ ਦੇ ਕੋਲ ਭਰੇ ਹੋਏ ਹਨ। ਆਵਹਿ ਇਸ ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜੇ ਇਸ ਨਾਮ ਦੀ ਰਾਸ਼ੀ ਦੇ ਵਪਾਰੀ ਨੇ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਿਆ ਹੈ, ਬਈ ਉਹ ਸਤਿਗੁਰੂ ਦੇ ਪਾਸ ਆਉਂਦੇ ਨੇ, ਔਰ ਉਹ ਆ ਕੇ ਗੁਰੂ ਦੇ ਕੋਲ ਮਨ ਦੀ ਮਤ ਛੱਡ ਕੇ ਤੇ ਗੁਰੂ ਦੀ ਮਤ ਨੂੰ ਧਾਰਨ ਕਰਦੇ ਹਨ। ਗੁਰਮੁਖ ਹੋਵੇ ਸੋ ਤਨ ਪਾਏ, ਤਿਨਾ ਅੰਤਰ ਸ਼ਬਦ ਵਿਚਾਰਾ। ਹਜ਼ੂਰ ਕਹਿੰਦੇ ਨੇ, ਜਿਹੜੇ ਵੀ ਇਸ ਨਾਮ ਦੀ ਰਾਸ਼ੀ ਦੇ ਵਪਾਰੀ ਆਉਂਦੇ ਹਨ, ਗੁਰਮੁਖ ਹੋਵੇ ਜਿਹੜਾ ਉਹਨਾਂ ਦੇ ਵਿੱਚੋਂ ਗੁਰੂ ਅਨੁਸਾਰੀ ਹੋ ਜਾਂਦਾ, ਅਥਵਾ ਗੁਰੂ ਦੇ ਸਨਮੁਖ ਹੋ ਜਾਂਦਾ, ਅਥਵਾ ਗੁਰੂ ਨੂੰ ਸਮਰਪਿਤ ਹੋ ਜਾਂਦਾ, ਸੋ ਤਨ ਪਾਏ, ਉਹਨੂੰ ਅਸਲੀ ਵਾਹਿਗੁਰੂ ਦੇ ਨਾਮ ਦਾ ਨਿਰਮਲ ਤਨ, ਪਵਿੱਤਰ ਤਨ ਪ੍ਰਾਪਤ ਹੁੰਦਾ ਹੈ। ਇਹੋ ਤਨ, ਇਹ ਜਿਹੜਾ ਨਾਮ ਦਾ ਤਨ ਹੈ, ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ। ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਅਥਵਾ ਗੁਰੂ ਅਨੁਸਾਰੀ ਹੋ ਜਾਂਦਾ, ਉਹ ਫਿਰ ਤਨ ਪ੍ਰਾਪਤ ਕਰਦਾ। ਤਿੰਨਾਂ ਅੰਤਰ ਸ਼ਬਦ ਵਿਚਾਰਾ, ਪਰ ਉਹਨਾਂ ਗੁਰਮੁਖਾਂ ਦੇ ਅੰਦਰ ਸ਼ਬਦ ਦੀ ਵਿਚਾਰ ਵੀ ਵਸ ਜਾਂਦੀ ਹੈ। ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ। ਹਜ਼ੂਰ ਕਹਿੰਦੇ, ਜਿਹੜੇ ਮਨਮੁਖ ਲੋਕ ਨੇ, ਉਹ ਬੜੇ ਹੰਕਾਰੀ ਨੇ। ਹੰਕਾਰੀ ਹੋਣ ਕਰਕੇ ਭਗਤੀ ਸਾਰ ਨਾ ਜਾਣਨੀ, ਉਹ ਵਾਹਿਗੁਰੂ ਦੀ ਭਗਤੀ ਦੀ ਸਾਰ ਖਬਰ ਸਾਰ ਨੂੰ, ਭਗਤੀ ਦੀ ਕਦਰੋ ਕੀਮਤ ਨੂੰ ਜਾਣਦੇ ਹੀ ਨਹੀਂ। ਕਿਉਂਕਿ ਜਿਹੜੇ ਮਨਮੁਖ ਲੋਕ ਨੇ, ਜਦੋਂ ਤੁਸੀਂ ਉਹਨਾਂ ਦੇ ਨਾਲ ਗੱਲ ਕਰੋ ਵਾਹਿਗੁਰੂ ਦੇ ਨਾਮ ਦੀ ਭਗਤੀ ਦੀ, ਔਰ ਉਹ ਸੁਣਦੇ ਹੀ ਨਹੀਂ, ਉਹਨਾਂ ਨੂੰ ਉਹ ਗੱਲ ਚੰਗੀ ਹੀ ਨਹੀਂ ਲੱਗਦੀ। ਹਜ਼ੂਰ ਕਹਿੰਦੇ ਨੇ, ਭਗਤੀ ਸਾਰ ਨਾ ਜਾਣਨੀ ਮਨਮੁਖ ਅਹੰਕਾਰੀ। ਜਿਹੜੇ ਮਨਮੁਖ ਨੇ, ਝੂਠੇ ਜਾਤ ਪਾਤ ਦੇ ਹੰਕਾਰ ਵਿੱਚ ਫਸੇ ਹੋਏ ਹਨ, ਉਹ ਅਸਲੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਦੀ ਸਾਰ ਨੂੰ ਜਾਣਦੇ ਹੀ ਨਹੀਂ। ਤੁਰਹੋਂ ਆਪ ਖੁਆਇਆਨ ਜੂਐ ਬਾਜੀ ਹਾਰੀ। ਉਹਨਾਂ ਨੂੰ ਤੁਰ ਦਰਗਾਹ ਤੋਂ ਹੀ ਵਾਹਿਗੁਰੂ ਪਰਮੇਸ਼ਰ ਨੇ ਖੁਆਇਣ ਦਾ ਅਰਥ ਹੈ ਭੁਲਾ ਦਿੱਤਾ ਹੈ। ਜੂਐ ਬਾਜੀ ਹਾਰੀ, ਉਹਨਾਂ ਨੇ ਮਾਇਆ ਦੇ ਵਿਸ਼ੇ ਸੁੱਖ ਦੇ ਜੂਏ ਦੇ ਵਿੱਚ ਹੀ ਆਪਣੇ ਜੀਵਨ ਦੀ ਬਾਜ਼ੀ ਹਾਰ ਦਿੱਤੀ ਹੈ। ਜਿਹੜੇ ਮਨਮੁਖ ਲੋਕ ਨੇ ਉਹ ਇਹ ਗੱਲ ਆਖਦੇ ਨੇ, ਆਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਇਹ ਜ਼ਿੰਦਗੀ ਬਾਰ ਬਾਰ ਨਹੀਂ ਮਿਲਣੀ, ਇਹਦੇ ਵਿੱਚ ਐਸ਼ ਕਰਨੀ ਚਾਹੀਦੀ ਹੈ। ਇਉਂ ਉਹਨਾਂ ਨੇ ਵਿਸ਼ਿਆਂ ਦੇ ਜੂਏ ਦੇ ਵਿੱਚ ਹੀ ਆਪਣੀ ਜੀਵਨ ਦੀ ਬਾਜ਼ੀ ਹਾਰ ਦਿੱਤੀ। ਬਿਨ ਪਿਆਰੇ ਭਗਤ ਨਾ ਹੋਵੇ ਨਾ ਸੁਖ ਹੋਏ ਸਰੀਰ। ਹਜ਼ੂਰ ਕਹਿੰਦੇ ਨੇ ਬਿਨਾਂ ਪਿਆਰ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਏ ਤੇਰੀ। ਭਗਤ ਰਵਿਦਾਸ ਜੀ ਦੇ ਬਚਨ ਨੇ, ਸਾਧ ਸੰਗਤ ਤੋਂ ਬਿਨਾਂ ਭਾਉ ਪਿਆਰ ਨਹੀਂ ਉਪਜਦਾ ਅਤੇ ਪਿਆਰ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਬਿਨ ਪਿਆਰੇ ਭਗਤ ਨਾ ਹੋਵੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਸਿੱਖਿਆ ਸਾਨੂੰ ਦ੍ਰਿੜ ਕਰਾਉਂਦੇ ਨੇ, ਬਿਨਾਂ ਪਿਆਰ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਨਾ ਸੁੱਖ ਹੋਏ ਸਰੀਰ ਅਤੇ ਨਾ ਹੀ ਸਾਡੇ ਸਰੀਰ ਦੇ ਵਿੱਚ ਸਦੈਵੀ ਸੁੱਖ, ਆਤਮਕ ਸੁੱਖ ਹੀ ਪ੍ਰਗਟ ਹੋ ਸਕਦਾ ਹੈ। ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ। ਮਹਾਰਾਜ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਅਤੇ ਉਹ ਪ੍ਰੇਮ ਰੂਪੀ ਪਦਾਰਥ ਕਿੱਥੋਂ ਮਿਲ ਸਕਦਾ ਹੈ? ਹਜ਼ੂਰ ਕਹਿੰਦੇ ਨੇ ਪ੍ਰੇਮ ਰੂਪੀ ਪਦਾਰਥ ਗੁਰੂ ਤੋਂ ਮਿਲਦਾ। ਪ੍ਰੇਮ ਪਦਾਰਥ ਪਾਈਐ ਗੁਰ ਭਗਤੀ ਮਨ ਧੀਰ। ਗੁਰੂ ਦੀ ਭਗਤੀ ਕਰਕੇ ਪ੍ਰੇਮ ਰੂਪੀ ਪਦਾਰਥ ਨੂੰ ਪ੍ਰਾਪਤ ਕਰੀਦਾ ਹੈ ਅਤੇ ਜਦੋਂ ਪ੍ਰੇਮ ਰੂਪੀ ਪਦਾਰਥ ਮਿਲ ਜਾਵੇ ਮਨ ਧੀਰ, ਫਿਰ ਮਨ ਧੀਰਜ ਦੇ ਵਿੱਚ ਆ ਜਾਂਦਾ, ਮਨ ਨੂੰ ਟਿਕਾਓ ਮਿਲ ਜਾਂਦਾ, ਮਨ ਨੂੰ ਆਰਾਮ ਮਿਲ ਜਾਂਦਾ ਹੈ। ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਨੂੰ ਭਗਤ ਕਰਾਏ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਭਗਤੀ ਕਰਾਵੇ ਉਹੀ ਭਗਤੀ ਕਰ ਸਕਦਾ ਹੈ। ਗੁਰ ਸ਼ਬਦ ਵਿਚਾਰ, ਉਹ ਗੁਰੂ ਸ਼ਬਦ ਦੀ ਵਿਚਾਰ ਕਰਕੇ ਅਗਵਾਈ ਲੈਂਦਾ ਹੈ, ਕਿਉਂਕਿ ਗੁਰਬਾਣੀ ਵਿੱਚ ਗੁਰੂ ਸ਼ਬਦ ਵਿੱਚ ਭਗਤੀ ਦੀ ਹਰ ਸਿੱਖਿਆ ਨੂੰ ਦ੍ਰਿੜ ਕਰਵਾਇਆ ਗਿਆ ਹੈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਭਗਤ ਕਰਾਏ ਸੋ ਕਰੇ, ਜਿਸ ਤੋਂ ਵਾਹਿਗੁਰੂ ਭਗਤੀ ਕਰਾਵੇ ਉਹੀ ਕਰਦਾ ਹੈ। ਉਹ ਕਰਦਾ ਕਿਵੇਂ ਹੈ? ਗੁਰ ਸ਼ਬਦ ਦੀ ਗੁਰ ਸ਼ਬਦ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਤੋਂ ਸੇਧ ਲੈ ਕੇ, ਗੁਰੂ ਸ਼ਬਦ ਦੀ ਵਿਚਾਰ ਦੁਆਰਾ ਉਹ ਵਾਹਿਗੁਰੂ ਦੀ ਭਗਤੀ ਕਰਦਾ ਹੈ। ਹਿਰਦੈ ਏਕੋ ਨਾਮ ਵਸੈ ਹੋਮੈ ਦੁਬਦਾ ਮਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਦੇ ਹਿਰਦੇ ਵਿੱਚ ਇੱਕ ਵਾਹਿਗੁਰੂ ਦਾ ਨਾਮ ਵਸ ਜਾਂਦਾ। ਕਿਉਂ? ਹੋਮੈ ਦੁਬਦਾ ਮਾਰ, ਉਹ ਗੁਰੂ ਸ਼ਬਦ ਦੀ ਵਿਚਾਰ ਕਰਕੇ ਅਤੇ ਗੁਰੂ ਸ਼ਬਦ ਦੀ ਕਮਾਈ ਕਰਕੇ ਹੋਮੈ ਅਤੇ ਦੁਬਦਾ ਨੂੰ ਮਾਰ ਦਿੰਦਾ। ਹੋਮੈ ਅਤੇ ਦੁਬਦਾ, ਔਰ ਇਹ ਦੋ ਐਸੀਆਂ, ਹੋਮੈ ਇੱਕ ਦੀਵਾਰ ਹੈ, ਦੁਬਦਾ ਇੱਕ ਡੂੰਘੀ ਖਾਈ ਹੈ, ਇਹਨਾਂ ਦੋਹਾਂ ਨੂੰ ਮਾਰ ਕੇ ਉਹ ਗੁਰਮੁਖ ਵੀ ਵਾਹਿਗੁਰੂ ਦੇ ਨਾਮ ਨਾਲ ਜੁੜਦਾ ਹੈ ਅਤੇ ਫਿਰ ਉਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ। ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲਏ ਸਵਾਰ। ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਭਗਤਾਂ ਦੀ ਜਾਤ ਪਾਤ ਦਾ ਅਰਥ ਹੈ ਜਾਤ ਪਾਤ। ਉਹਨਾਂ ਗੁਰਮੁਖਾਂ ਦੀ ਜਾਤ ਬਰਾਬਰੀ ਅਤੇ ਪਾਤ ਪੰਗਤੀ ਇੱਕ ਵਾਹਿਗੁਰੂ ਦਾ ਨਾਮ ਹੀ ਹੁੰਦਾ। ਅਤੇ ਜੇ ਹੁਣ ਜਾਤ ਪਾਤ ਦਾ ਅਰਥ ਆਪਾਂ ਬਈ ਸੰਗਤ ਅਤੇ ਪੰਗਤ ਵੀ ਕਰ ਲਈਏ, ਇਹ ਵੀ ਢੁਕਦਾ ਹੈ। ਭਗਤਾਂ ਦੀ ਜਾਤ ਪਾਤ, ਜਾਤ ਹੁੰਦੀ ਹੈ ਗੁਰੂ ਦੀ ਸੰਗਤ ਅਤੇ ਪਾਤ ਹੁੰਦੀ ਹੈ ਗੁਰੂ ਦੀ ਪੰਗਤ। ਭਗਤਾਂ ਦੀ ਜਾਤ ਪਾਤ ਗੁਰੂ ਦੀ ਸੰਗਤ ਅਤੇ ਪੰਗਤ ਹੁੰਦੀ ਹੈ, ਇਸੇ ਲਈ ਉਹ ਗੁਰਮੁਖ ਪਿਆਰੇ ਗੁਰੂ ਦੀ ਸੰਗਤ ਅਤੇ ਪੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੇ ਹਨ। ਇਉਂ ਨਾ ਭਗਤਾਂ ਦੀ ਜਾਤ ਪਾਤ ਇੱਕ ਨਾਮ ਬਣ ਜਾਂਦਾ, ਆਪੇ ਲਏ ਸਵਾਰ, ਅਤੇ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਆਪ ਹੀ ਸਵਾਰ ਲਏ ਹਨ। ਸਦਾ ਸਰਨਾਈ ਤਿਸ ਕੇ ਜਿਉਂ ਭਾਵੈ ਤਿਉਂ ਕਾਰਜ ਸਾਰ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਹਮੇਸ਼ਾ ਲਈ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ। ਜਿਉਂ ਭਾਵੈ ਤਿਉਂ ਕਾਰਜ ਸਾਰ, ਜਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਹੈ ਉਸੇ ਤਰ੍ਹਾਂ ਉਹ ਉਹਨਾਂ ਦੇ ਕਾਰਜ ਸਵਾਰ ਦਿੰਦਾ। ਅਥਵਾ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਔਰ ਉਹ ਹਮੇਸ਼ਾ ਲਈ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿੰਦੇ ਨੇ ਅਤੇ ਨਾਲ ਇਹ ਅਰਦਾਸ ਬੇਨਤੀ ਕਰਦੇ ਆ, ਜਿਉਂ ਪਾਵੈ ਤੂੰ ਕਾਰਜ ਸਾਰੇ ਵਾਹਿਗੁਰੂ, ਜਿਵੇਂ ਵੀ ਤੈਨੂੰ ਪਾਉਂਦਾ ਹੈ ਉਸੇ ਤਰ੍ਹਾਂ ਤੂੰ ਸਾਡੇ ਕਾਰਜ ਨੂੰ ਸਵਾਰ ਦੇ। ਉਹ ਕਾਰਜ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਉਂ ਵਾਹਿਗੁਰੂ ਦੇ ਪਿਆਰੇ ਇਹੀ ਅਰਦਾਸ ਕਰਦੇ ਨੇ, ਵਾਹਿਗੁਰੂ ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਸਾਡਾ ਕਾਰਜ ਸਵਾਰ ਦੇ। ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ। ਹਜ਼ੂਰ ਕਹਿੰਦੇ ਨੇ, ਉਹ ਇੱਥੇ ਹੁਣ ਅੱਲਾਹ ਸ਼ਬਦ ਵਰਤੇ ਆ, ਅੱਲਾਹ ਮੁਸਲਮਾਨ ਪਰਮੇਸ਼ਰ ਲਈ ਵਰਤਦੇ ਨੇ। ਭਗਤ ਨਿਰਾਲੀ ਅੱਲਾਹ ਦੀ, ਹਜ਼ੂਰ ਕਹਿੰਦੇ ਨੇ ਉਸ ਅੱਲਾਹ ਦੀ, ਉਸ ਨਿਰੰਕਾਰ ਦੀ ਭਗਤੀ ਬੜੀ ਨਿਰਾਲੀ ਹੈ, ਬੜੀ ਅਨੋਖੀ ਹੈ। ਜਾਪੈ ਗੁਰ ਵਿਚਾਰ, ਗੁਰੂ ਦੀ ਵਿਚਾਰ ਦੁਆਰਾ ਹੀ ਉਸਦੇ ਬਾਰੇ ਜਾਪੈ ਜਾਣਿਆ ਜਾ ਸਕਦਾ। ਉਸ ਅੱਲਾਹ ਦੀ ਭਗਤੀ ਬੜੀ ਨਿਰਾਲੀ ਹੈ, ਗੁਰੂ ਦੀ ਵਿਚਾਰ ਦਾ ਸਦਕਾ ਹੀ ਉਹਦੇ ਕਰਨ ਦੀ ਜੁਗਤ ਅਤੇ ਤਰਕੀਬ ਦਾ ਪਤਾ ਲੱਗਦਾ ਹੈ। ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਪੈ ਦੇ ਵਿੱਚ ਰਹਿ ਕੇ ਭਗਤੀ ਕਰਦੇ ਨੇ ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਨਾਨਕ ਨਾਮ ਹਿਰਦੈ ਵਸੈ, ਫਿਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਅਤੇ ਸਵਾਰ ਉਹਨਾਂ ਦੇ ਜੀਵਨ ਨੂੰ ਵਾਹਿਗੁਰੂ ਪਰਮੇਸ਼ਰ ਸਵਾਰ ਦਿੰਦਾ ਹੈ। ਆਸਾ ਮਹੱਲਾ ਤੀਜਾ, ਅਨਰਸ ਮਹਿ ਪੋਲਾਇਆ ਬਿਨ ਨਾਮੈ ਦੁੱਖ ਪਾਏ। ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਮਨ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮਨ ਮੇਰੇ ਬਾਵਲੇ, ਹਰ ਰਸ ਚੱਖ ਸਾਧ ਪਾਏ, ਅਨਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ। ਰਹਾਉ, ਬਾਵਲਾ ਕਹਿੰਦੇ ਨੇ ਕਮਲੇ ਨੂੰ, ਪਾਗਲ ਨੂੰ, ਝੱਲੇ ਨੂੰ। ਇਹ ਮਨ ਮੇਰੇ ਬਾਵਲੇ, ਐ ਮੇਰੇ ਸ਼ੁਦਾਈ ਮਨਾ, ਐ ਮੇਰੇ ਪਾਗਲ ਮਨਾ, ਹਰ ਰਸ ਚੱਖ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ ਕੇ ਵੇਖ, ਸਾਧ ਪਾਏ, ਤੈਨੂੰ ਅਸਲੀ ਜੀਵਨ ਦਾ ਸਵਾਦ ਪ੍ਰਾਪਤ ਹੋ ਜਾਵੇਗਾ। ਅਨਰਸ ਲਾਗਾ ਤੂੰ ਫਿਰੈ ਬਿਰਥਾ ਜਨਮ ਗਵਾਏ, ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਦਾ ਹੀ ਨਹੀਂ ਤੇ ਜਿਹੜੇ ਹੋਰ ਰਸ ਕਸ ਨੇ ਪਦਾਰਥਾਂ ਦੇ, ਨਸ਼ਿਆਂ ਦੇ, ਵਿਸ਼ਿਆਂ ਦੇ, ਉਹ ਖਾਣ ਦੇ ਵਿੱਚ ਲੱਗਿਆ ਫਿਰਦੇ। ਬਿਰਥਾ ਜਨਮ ਗਵਾਏ, ਤੂੰ ਆਪਣੇ ਇਸ ਮਨੁੱਖਾ ਜਨਮ ਨੂੰ ਬਿਰਥ ਗਵਾਈ ਜਾ ਰਹੇ। ਜੇ ਤੂੰ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਲਵੇਂ ਤਾਂ ਤੈਨੂੰ ਜੀਵਨ ਦਾ ਅਸਲੀ ਆਨੰਦ ਸਵਾਦ ਪ੍ਰਾਪਤ ਹੋ ਸਕਦਾ ਹੈ, ਜਿਹੜੇ ਤੂੰ ਉਹ ਨਸ਼ਿਆਂ ਵਿਸ਼ਿਆਂ ਦੇ ਰਸ ਭੋਗਦਾ ਫਿਰਦਾ, ਉਹਨਾਂ ਵਿੱਚ ਤਾਂ ਆਪਣੇ ਜਨਮ ਨੂੰ ਬਿਅਰਥ ਗਵਾਉਣ ਦੀ ਗੱਲ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ, ਅਨਰਸ ਮਹਿ ਪੋਲਾਇਆ ਬਿਨਾਂ ਮੈਂ ਦੁੱਖ ਪਾਏ। ਐ ਪਾਗਲ ਮਨਾ, ਤੂੰ ਜਿਹੜੇ ਹੋਰ ਨਸ਼ਿਆਂ ਵਿਸ਼ਿਆਂ ਦੇ ਰਸ ਨੇ ਉਹਨਾਂ ਦੇ ਵਿੱਚ ਭੁਲਾਇਆ ਭੁੱਲਿਆ ਫਿਰ ਰਿਹਾ ਹੈ, ਬਿਨ ਨਾ ਮੈਂ ਦੁੱਖ ਪਾਏ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਦੁੱਖ ਪ੍ਰਾਪਤ ਕਰ ਰਿਹਾ, ਕਿਉਂਕਿ ਜਿਹੜੇ ਹੋਰ ਰਸ ਕਸ ਨੇ ਉਹਨਾਂ ਦੇ ਬਾਰੇ ਸਤਿਗੁਰੂ ਦਾ ਹੁਕਮ ਹੈ, ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਨਾ ਨਹੀਂ ਤਨ ਮਹਿ ਰੋਗ। ਜੇ ਅਸੀਂ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਜਿਹੜੇ ਹੋਰ ਰਸਾਂ ਕਸਾਂ ਦੇ ਸਵਾਦ ਭੋਗਦੇ ਹਾਂ ਔਰ ਉਹਦੇ ਨਾਲ ਸਾਡੇ ਸਰੀਰ ਵਿੱਚ ਕਈ ਰੋਗ ਪੈਦਾ ਹੁੰਦੇ ਨੇ, ਬਿਮਾਰੀਆਂ ਪੈਦਾ ਹੁੰਦੀਆਂ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇਸੇ ਲਈ ਹਜ਼ੂਰ ਕਹਿੰਦੇ ਨੇ, ਐ ਮਨਾ, ਤੂੰ ਹੋਰ ਰਸਾਂ ਕਸਾਂ ਦੇ ਵਿੱਚ ਭੁੱਲਿਆ ਭਟਕਿਆ ਫਿਰ ਰਿਹਾ, ਨਾਮ ਤੋਂ ਬਿਨਾਂ ਦੁੱਖ ਪਾ ਰਿਹਾ ਹੈ,